ਇਹਨਾਂ ਨੂੰ ਬਦਲਦਾਰ ਸੀ ਜਿਹੜੇ ਮਗਰ ਦੇ ਬੰਦੇ ਸੀ ਭਾਣਾ ਮੰਨਣ ਦੀ ਗੱਲ ਕਰਦੇ ਸੀ ਗੁਰਮਤ ਦੀ ਗੱਲ ਕਰਦੇ ਸੀ ਉੱਥੇ ਉਹ ਨਾਰਦ ਦਾ ਇਹ ਮਤ ਨਾਰਦ ਦੀ ਮਤ ਹੈ ਨਾਰਦ ਦੀ ਭਗਤੀ ਹੈ ਭਗਤ ਨਾਰਦ ਦੀ ਹਿਰਦੇ ਨੂੰ ਉਪਜੀ ਗੱਲ ਕਹੂਗਾ ਕਬੀਰ ਨਾਰਦ ਨੂੰ ਬੁਰਾ ਕਹਿੰਦੇ ਨੇ ਨਾਰਦ ਗੁਰਮਤ ਦਾ ਧਾਰਨੀ ਹੈ ਬੁਰਾ ਤਾਂ ਕਹਿੰਦੇ ਨੇ ਸਾਨੂੰ ਵੀ ਬੁਰਾ ਹੀ ਕਹਿੰਦੇ ਸਾਨੂੰ ਕਿਹੜਾ ਚੰਗੇ ਕਹਿੰਦੇ ਨੇ ਕਿਉਂ ਉਹਨਾਂ ਦੇ ਅਸੀਂ ਵਿਰੋਧੀ ਹਾਂ ਨਾਰਦ ਇਹਨਾਂ ਦਾ ਵਿਰੋਧੀ ਹੈ ਤਾਂ ਬੁਰਾ ਕਹਿੰਦੇ ਨੇ ਉਹਦੀ ਤਾਂ ਹੀ ਨਿੰਦਿਆ ਕਰਦੇ ਨੇ ਉਹ ਬਾਕੀ ਸਭ ਗੱਲਾਂ ਇਹਨਾਂ ਦੀਆਂ ਝੂਠੀਆਂ ਬਣਾਈਆਂ ਹੋਈਆਂ ਨੇ ਝੂਠਿਆਂ ਨੇ ਹੋਰ ਕੀ ਕਰਨਾ ਹੁੰਦਾ ਝੂਠੀਆਂ ਸਾਖੀਆਂ ਬਣਾ ਲੈਂਦੇ ਹੁੰਦੇ ਨੇ ਇਹਨਾਂ ਦਾ ਸਭ ਕੁਝ ਝੂਠ ਦੇ ਆਸਰੇ ਖੜਾ ਜਿੰਨੇ ਸੰਤ ਨੇ ਇਹ ਬਨਾਰਸ ਦੀ ਪੈਦਾਵਾਰ ਹੈ ਜਿਹੜੇ ਸਾਡੇ ਵੀ ਸੰਤ ਨੇ ਨਹੀਂ ਇਹ ਕਿੱਥੋਂ ਪੈਦਾ ਹੋਏ ਨੇ ਗੁਰੂ ਨੇ ਤਾਂ ਸੰਤ ਬਣਾਏ ਨੀ ਗੁਰੂ ਨੇ ਤਾਂ ਸੰਤਾਂ ਨੂੰ ਉਪਦੇਸ਼ ਕਰਕੇ ਸਿੱਖ ਬਣਾਏ ਨੇ ਗੁਰੂਆਂ ਦਾ ਸੰਤ ਬਣਾਇਆ ਨੀ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਇਹ ਫਿਰ ਭਗਤ ਆਪਸ ਜਿਹੜੇ ਭਗਤ ਬਣ ਗਏ ਨੇ ਸੰਤ ਉਹ ਸੰਤ ਨਹੀਂ ਕਹਾਏ ਫਿਰ ਭਗਤ ਕਹਾਏ ਨੇ ਕਿਉਂ ਸੰਤ ਪਹਿਲਾਂ ਹੀ ਸੀ ਸੰਤ ਵਿਗੜ ਗਿਆ ਦੁੱਧ ਸੀ ਜਿਹੜਾ ਨਾ ਜਿਹੜਾ ਦੁੱਧ ਵਿਗੜ ਗਿਆ ਸੀ ਸਾਰੇ ਹੀ ਉਹ ਸੰਤ ਸੀ ਜਿਹੜਾ ਵੱਖਰਾ ਹੋ ਗਿਆ ਭਗਤ ਬਣ ਗਿਆ ਉਹਨਾਂ ਚੋਂ ਉਹ ਸੰਤ ਨੀ ਕਹਾਇਆ ਫਿਰ ਭਗਤ ਕਹਾਇਆ ਇਸ ਕਰਕੇ ਗੁਰਬਾਣੀ ਭਗਤਾਂ ਦੇ ਸਿਰਲੇ ਹੇਠ ਹੈ ਭਗਤਾਂ ਦੇ ਸਹਿਸਾਰੀਆਂ ਜੋੜ ਕੇ ਨਾ ਆਇਆ ਲਿਖਿਆ ਸੰਤਾਂ ਦੇ ਸਹਿਸਾਰੀਆਂ ਜੋੜ ਨੀ ਲਿਖਿਆ ਕਦੇ ਇਹ ਸੰਤ ਦਾ ਸਾਰੇ ਸੰਸਾਰੀਓ ਨੇ ਤਾਂ ਹੀ ਤਾਂ ਸਿਰ ਪੜੋਸੀ ਜਾਂਦੇ ਨੇ ਨਿਆਣਿਆਂ ਦੇ ਧਾਗੇ ਤਬੀਤ ਕਰਕੇ ਦੇਈ ਜਾਂਦੇ ਨੇ ਇਹ ਤਾਂ ਸੰਸਾਰੀ ਨੇ ਸਭ ਬੰਦੇ ਇਹ ਨੀ ਭਗਤ ਭਗਤਾਂ ਦੀ ਲੈਣ ਨੀ ਇਹਨਾਂ ਦੀ
ਤਜੀਲੇ ਬਨਾਰਸ ਮਤ ਪਈ ਥੋੜੀ
ਤਜੀਲੇ ਬਨਾਰਸ ਮੈਂ ਬਨਾਰਸ ਛੱਡ ਦਿੱਤੀ ਮੈਨੂੰ ਅਕਲ ਆ ਗਈ ਹੁਣ ਇੱਥੇ ਤਾਂ ਉਹ ਕਹਿੰਦਾ ਮੈਨੂੰ ਅਕਲ ਆ ਗਈ ਜਿਹੜੇ ਪੰਡਿਤ ਤਾਰਾ ਸਿੰਘ ਨਰੋਤਮ ਜਿਹਾ ਅਰਥ ਕਰਦਾ ਇਹ ਪੰਕਤੀ ਦੇ ਉਹ ਕਹਿੰਦਾ ਕਬੀਰ ਕਹਿੰਦਾ ਮੇਰੀ ਮਤ ਮਾਰੀ ਗਈ ਉਹ ਭਈ ਥੋੜੀ ਕਹਿੰਦਾ ਥੋੜੀ ਭਈ ਹੈ ਹੋਈ ਹੈ ਭਈ ਪ੍ਰਾਪਤ ਮਾਨੁੱਖ ਦੇ ਹੋਰੀ ਆ ਪ੍ਰਾਪਤ ਭਈ ਪ੍ਰਾਪਤ ਹੋਈ ਪੁੱਠੇ ਅਰਥ ਕਰਦੇ ਕਿਉਂ ਬਨਾਰਸ ਦੀ ਇੱਥੇ ਭੰਡੀ ਹੁੰਦੀ ਹੈ ਬਨਾਰਸ ਦੀ ਮਤ ਦੇ ਖਿਲਾਫ ਹੈ ਗੱਲ ਉਹ ਪਲਟਣ ਵਾਸਤੇ ਉਹਨੇ ਅਰਥ ਕੀਤੇ ਸਾਡੇ ਕਿਸੇ ਵਿਦਵਾਨ ਨੂੰ ਨਹੀਂ ਬਤਾਇਆ ਗਿਆ ਉਹ ਕੁੰਡੇ ਲੱਗ ਗਵਾ ਉਹ ਸਾਫ ਸੋ ਵੀ ਪਿੱਛੇ ਲੱਗਿਆ ਹੋਇਆ ਇੱਕ ਇੱਕ ਅੱਖਰ ਪਿੱਛੇ ਲੱਗ ਕੇ ਅਰਥ ਕਰੀ ਜਾਂਦਾ ਉਹਦੇ ਮਿਸ਼ਨਰੀ ਵਾਲੇ ਉਹ ਵੀ ਆਕੜੇ ਫਰੀ ਜਾਂਦੇ ਵੀ ਸਾਫ ਸੋ ਪਤਾ ਨੀ ਕੀ ਸੀ ਆਹ ਕੀ ਕਹਿ ਰਿਹਾ ਸਾਫ ਸੋ ਇੱਥੇ ਉਹ ਤਾਂ ਕਹਿੰਦਾ ਮਤ ਪਈ ਥੋੜੀ ਮੈਨੂੰ ਥੋੜੀ ਮਤ ਆ ਗਈ ਮੈਂ ਬਨਾਰਸ ਛੱਡਤਾ ਤੁਸੀਂ ਕਹਿੰਦੇ ਉਹਦੀ ਮਤ ਮਾਰੀ ਗਈ ਬਨਾਰਸ ਛੱਡਤਾ ਫਿਰ ਤੁਸੀਂ ਤਾਂ ਹਿੰਦੂ ਹੋਏ ਕੱਟੜ ਹਿੰਦੂ ਮਤ ਦਾ ਪ੍ਰਚਾਰ ਕਰ ਰਹੇ ਨੇ ਮਿਸ਼ਨਰੀ ਵਾਲੇ ਇਹਨਾਂ ਨੂੰ ਪਤਾ ਹੀ ਨੀ ਮੈਂ ਸੀ ਹਿੰਦੂ ਆਪ ਜਿੰਨੇ ਸਾਫ ਸੋਨੂੰ ਟੀਕਾ ਵਧੀਆ ਮੰਨਦੇ ਨੇ ਉਹ ਵਿਪਰਨ ਕੀ ਰੀਤ ਦੇ ਐਨ ਉਹਨਾਂ ਚ ਰਚੀ ਹੋਈ ਹੈ ਵਿਪਰਨ ਕੀ ਰੀਤ ਹਿਰਦੇ ਚ ਵਿਪਰ ਲਏ ਉਹ ਆਪ ਔਰ ਵਿਪਰ ਕੀ ਰੀਤ ਦੇ ਖਿਲਾਫ ਕਿਤਾਬਾਂ ਲਿਖੀ ਫਿਰਦੇ ਨੇ ਸੱਚ ਦਾ ਮਾਰਗ ਬਨਾਰਸ ਵਾਲਿਆ ਕੋਲ ਹੁੰਦਾ ਸਾਫ ਸੁਥਰਾ ਬਨਾਰਸ ਵਾਲਿਆਂ ਨੇ ਮਤ ਤਾਂ ਢਾਲਣੀ ਹੈ ਮਗਰ ਮਗਰ ਜਾਂਦਾ ਉਹੀ ਤਿੰਨ ਬ੍ਰਹਮਾ ਵਿਸ਼ਨੂੰ ਤਿੰਨ ਜੇਲੇ ਪ੍ਰਮਾਣ ਮੰਨੀ ਜਾਂਦਾ ਚਾਰ ਪਦਾਰਥ ਉਹੀ ਬਣੀ ਜਾਂਦਾ ਚਾਰੇ ਜੋ ਗੋਹੀ ਬਣੀ ਜਾਂਦਾ ਸਿਰਗੁਣ ਨਿਰਗੁਣ ਉਹੀ ਬਣੀ ਜਾਂਦਾ ਉਹਦੇ ਕੋਲ ਗੁਰਮਤ ਵਾਲੀ ਗੱਲ ਹੈ ਕਿਹੜੀ ਇੱਕ ਦੱਸਣ ਜਿਹੜੀ ਗੱਲ ਹੈ ਉਹਦੇ ਕੋਲ ਗੁਰਮਤ ਵਾਲੀ ਇੱਕ ਸ਼ਬਦ ਸਾਫ ਸੁਣਦਾ ਦੱਸ ਦੇਣ ਜਿਹੜਾ ਗੁਰਮਤ ਅਨੁਸਾਰ ਅਰਥ ਆਇਆ ਹੋਵੇ ਉਹਨੇ ਇੱਕ ਵੀ ਸ਼ਬਦ ਨਹੀਂ ਅਰਥ ਆ ਕੇ ਮਿਲੂ ਜਾਂ ਫਾਰਮੂਲੇ ਉਲਟ ਲੱਗੇ ਹੋਏ ਨੇ ਸਾਰੇ ਸਾਰੇ ਫਾਰਮੂਲੇ ਉਲਟ ਲੱਗੇ ਹੋਏ ਨੇ ਉਹਦੇ ਕੋਲ ਦਾਲ ਦਾ ਹੀ ਨਹੀਂ ਪਤਾ ਅਬ ਕਿਉਂ ਉਗਵੇ ਦਾਲ ਇੱਕ ਹੋਏ ਤਾਂ ਉਗਵੇ ਇੱਕ ਤੇ ਉਹਨੇ ਇਹ ਫਾਰਮੂਲਾ ਲੱਗੇ ਬਿਨਾ ਮਸਲਾ ਨਹੀਂ ਹੱਲ ਹੁੰਦਾ ਸਾਰੀ ਗੁਰਬਾਣੀ ਦਾ ਫਾਰਮੂਲਾ ਅਬ ਕਿਉਂ ਉਗਵੇ ਦਾਲ ਇੱਕ ਹੋਏ ਤਾਂ ਉਗਵੇ ਇਹ ਫਾਰਮੂਲਾ ਲੱਗਦਾ ਤਾਂ ਸਾਰਾ ਹੱਲ ਹੁੰਦਾ ਇਹ ਫਾਰਮੂਲਾ ਲਾਇਆ ਹੀ ਨਹੀਂ ਹੋਇਆ ਇਹਨਾਂ ਨੇ ਹਾਂਜੀ ਵੱਧ ਪਈ ਥੋੜੀ
ਰਹਾਉ ਸਗਲੋ ਜਨਮ ਸ਼ਿਵਪੁਰੀ ਗਵਾਇਆ।
ਅਗਲੀ ਪੰਕਤੀ ਸੁੱਤਾ ਪਿਆ ਸੀ ਉਹ ਤਾਂ ਕਹਿੰਦਾ ਮੇਰਾ ਸਾਰਾ ਜਨਮ ਸ਼ਿਵਪੁਰੀ ਗਵਾਇਆ ਗਿਆ, ਤੂੰ ਕਹਿੰਦਾ ਮੇਰੀ ਮੱਤ ਮਾਰੀ ਗਈ, ਮੈਂ ਸ਼ਿਵਪੁਰ ਕਾਸ਼ੀ ਛੱਡਤੀ। ਆ ਸੁੱਤੇ ਪਏ ਸੀ ਆ ਕੀ ਲਿਖਿਆ ਹੋਇਆ ਅੱਗੇ, ਫਿਰ ਬਹਿਸ ਕਰਦੇ ਨੇ ਬਿਜਲੀ ਵਾਲੇ, ਨਹੀਂ ਜੀ ਉਹ ਠੀਕ ਲਿਖਿਆ ਹੋਇਆ। ਉਹਦਾ ਕਹਿੰਦਾ ਮੇਰਾ ਸਾਰਾ ਜਨਮ ਸ਼ਿਵਪੁਰੀ ਬਰਬਾਦ ਹੋ ਗਿਆ, ਤਾਂ ਕਿ ਉਹਦੇ ਅਰਥ ਨਾ ਵਿਗਾੜ ਲੈਣ, ਫਿਰ ਦੁਬਾਰਾ ਲਿਖਿਆ ਨਾਲੇ ਸਗਲ ਜਨਮ ਸ਼ਿਵਪੁਰੀ ਗਵਾਇਆ, ਸ਼ਿਵਪੁਰੀ ਨੇ ਮੇਰਾ ਸਾਰਾ ਜਨਮ ਗਵਾਤਾ ਮਾਲਾ ਵਾਲਿਆਂ ਨੇ। ਹੁਣ ਅਜੋ ਕਹੀ ਜਾਂਦੇ ਨੇ ਉਹਦਾ ਚੇਲਾ ਸੀ ਸਵਾਮੀ ਰਾਮਾਨੰਦ, ਉਹ ਕਹਿੰਦੇ ਮੇਰਾ ਉਹਨੇ ਜਨਮ ਗਵਾਤਾ। ਰਾਮਾਨੰਦ ਦੁਬਾਰਾ ਕਬੀਰ ਤੋਂ ਗੁਰਮਤ ਸਿੱਖ ਕੇ ਤਾਂ ਉਹਨੇ ਛੱਡਿਆ ਮੰਦਰ ਜਾਣਾ, ਉਹਦਾ ਇੱਕ ਸ਼ਬਦ ਹੈ ਗੁਰਬਾਣੀ ਚ, ਸਗੋਂ ਗੁਰਮਤ ਦਾ ਢਾਲਣੀ ਰਾਮਾਨੰਦ ਹੋਇਆ ਜਾਂ ਕਬੀਰ ਨੇ ਦੱਸਿਆ ਕਿ ਵੀ ਗੱਲ ਤਾਂ ਅਸਲੀ ਆ ਹੈ, ਕਬੀਰ ਤੋਂ ਸੁਣ ਕੇ ਉਹਦਾ ਸ਼ਬਦ ਹੈ ਗੁਰਬਾਣੀ ਚ, ਫਿਰ ਉਹਨੇ ਮੰਦਰ ਜਾਣਾ ਛੱਡਿਆ, ਫਿਰ ਕਿਹਾ ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ, ਗੁਰੂ ਬ੍ਰਹਮ ਬਤਾਇਓ ਮਨ ਹੀ ਮਾਹੇ, ਫਿਰ ਕਿਹਾ ਉਹਨੇ। ਉਹ ਕਹਿੰਦਾ ਮੰਦਰ ਤਾਂ ਹੈ ਨੀ ਮੇਰੇ ਤਾਂ ਮਨ ਦੇ ਵਿੱਚ, ਮੰਦਰ ਜਾਣਾ ਫਿਰ ਛੱਡਿਆ। ਉਹ ਕਬੀਰ ਦੇ ਪਿੱਛੇ ਲੱਗਿਆ, ਕਬੀਰ ਨੂੰ ਉਹਦਾ ਜੇਲਾ ਕਹੀ ਜਾਂਦੇ, ਹੁਣ ਤੱਕ ਬਲੈਕਮੇਲ ਕੀਤਾ ਇਹਨਾਂ ਨੇ। ਸਾਹਿਬ ਸਰੂ ਕੋਈ ਨੀ ਪਤਾ ਲੱਗਿਆ, ਸਾਹਿਬ ਸਰੂ ਤਾਂ ਧਰਮ ਦਾ ਗਿਆਨ ਇਹ ਹੈ ਨੀ ਸੀ, ਸਕੂਲੀ ਪੜ੍ਹਾਈ ਧਰਮ ਦਾ ਗਿਆਨ ਨਹੀਂ ਹੁੰਦਾ, ਧਰਮ ਹੋਰ ਚੀਜ਼ ਹੈ, ਧਰਮ ਦਾ ਵਿਸ਼ਾ ਅਲੱਗ ਹੈ, ਧਰਮ ਦਾ ਵਿਸ਼ਾ ਸਕੂਲ ਚ ਵੀ ਕਈ ਵਿਸ਼ੇ ਹੁੰਦੇ ਨੇ, ਕਿੰਨੇ ਵਿਸ਼ੇ ਨੇ ਸਕੂਲ ਚ, ਸਕੂਲਾਂ ਦੇ ਵਿੱਚ ਕਿੰਨੇ ਵਿਸ਼ੇ ਨੇ, ਕੋਈ ਵਿਸ਼ਾ ਲੈ ਲਓ ਇੱਕ, ਇਸ ਕਰਕੇ ਧਰਮ ਦਾ ਇੱਕ ਵਿਸ਼ਾ ਸਪੈਸ਼ਲ ਹੈ, ਉਹ ਮੁੱਢ ਤੋਂ ਧਰਮ ਪੜ੍ਹਨਾ ਪੈਂਦਾ। ਜਿਹੜੇ ਮੁੱਢ ਤੋਂ ਧਰਮ ਪੜ੍ਹਦੇ ਨੇ ਉਹ ਪੜ੍ਹਾਉਂਦੇ ਸੀ ਕਾਸ਼ੀ, ਮੁੱਢ ਤੋਂ ਧਰਮ ਹੀ ਪੜ੍ਹਾਉਂਦੇ ਨੇ, ਇਹ ਮੁੱਢ ਤੋਂ ਪੜ੍ਹਨਾ ਪੈਂਦਾ, ਇਹ ਵਿਸ਼ਾ ਹੀ ਹੋਰ ਹੈ। ਇਹਨਾਂ ਵਿਦਵਾਨਾਂ ਨੂੰ ਕੀ ਪਤਾ ਵਿਚਾਰੇ ਨੂੰ, ਪੜ੍ਹ ਗਏ ਮੈਂ ਜਾ ਕੇ ਗੁਰਬਾਣੀ ਪੜ੍ਹਨ ਲੱਗ ਗਏ, ਤੁਸੀਂ ਕਿਵੇਂ ਸਮਝ ਲਓਗੇ ਗੁਰਬਾਣੀ ਨੂੰ, ਵਿਸ਼ਾ ਤਾਂ ਤੁਸੀਂ ਬੇਸਿਕ ਪੜ੍ਹਿਆ ਹੀ ਨਹੀਂ, ਤੁਸੀਂ ਕਿਵੇਂ ਪੜ੍ਹ ਲਓਗੇ ਸਮਝ ਲਓਗੇ ਇੱਥੇ ਆ ਕੇ। ਇਹਨੂੰ ਕੋਈ ਆਦਮੀ ਸਿੱਧਾ ਹੀ ਡਾਕਟਰੀ ਕਿਤਾਬਾਂ ਪੜ੍ਹ ਕੇ ਕਿਵੇਂ ਡਾਕਟਰ ਬਣ ਜਾਊਗਾ, ਉਹ ਤਾਂ ਵਿਸ਼ਾ ਹੈ ਪੂਰਾ ਪੜ੍ਹੇ ਉਹ ਸ਼ੁਰੂ ਤੋਂ ਲੈ ਕੇ ਪੜ੍ਹਦਾ। ਹਾਂਜੀ
ਮਰਤੀ ਵਾਰ ਮਗਰ ਉੱਠ ਆਇਆ,
ਮਰਤੀ ਵਾਰ ਮਗਰ ਉੱਠ ਆਇਆ, ਜਦੋਂ ਮੇਰੀ ਆਖਰੀ ਉਮਰ ਦਾ ਪੜਾ ਚੱਲਿਆ ਗਿਆ ਨਾ, ਇਹ ਵੀ ਹੈ। ਔਰ ਜਦੋਂ ਮੇਰਾ ਮਨ ਮਰਨਾ ਸੀ, ਮਨ ਕਰਕੇ ਵੀ ਮਰਨਾ ਸੀ, ਸਰੀਰ ਕਰਕੇ ਵੀ ਨੇੜੇ ਚਲਿਆ ਗਿਆ ਸੀ ਮਰਨ ਦੇ, ਇਹਦਾ ਮਤਲਬ ਹੈ ਉਮਰ ਉਹਦੀ ਜਿੰਨੀ ਕੁ ਆਦਮੀ ਦੀ ਹੁੰਦੀ ਹੈ ਬਸ ਉਨੀ ਕੁ ਹੋ ਗਈ ਸੀ, 17 ਤੋਂ ਟੱਪ ਕੇ ਉਹ ਕਸ਼ੀ ਗਏ, ਜਿਵੇਂ ਗੁਰੂ ਅਮਰਦਾਸ 17 ਤੋਂ ਬਾਅਦ ਗਏ ਨੇ, 72 ਸਾਲ ਦੀ ਉਮਰ ਤੋਂ ਗਿਆਨ ਹੋਇਆ ਉਹਨੂੰ, 60 ਸਾਲ ਦੀ ਉਮਰ ਚ ਗਏ ਨੇ, ਕਿਉਂਕਿ 119 ਸਾਲ ਦੀ ਉਮਰ ਹੋਈ ਹੈ ਕਬੀਰ ਦੀ ਲਿਖਦੇ ਨੇ, ਤਾਂ 70-80 ਸਾਲ ਦੀ ਉਮਰ ਦਾ 70 ਸਾਲ ਤੇ ਉੱਪਰ ਉੱਪਰ ਗਏ, ਵਿੱਚ ਕੋ ਏਡਾ ਬੜਾ ਵਿੱਚ ਕੇ ਲਿਖਿਆ ਪਹਿਲਾਂ, ਉਹਨੂੰ ਪੂਰਾ ਗ੍ਰੰਥ ਲਿਖਿਆ ਪਿਆ, ਕੁਛ ਨੀ ਪਤਾ ਲੱਗਿਆ ਉਹਨੂੰ, ਪਤਾ ਜਦ ਲੱਗਿਆ ਜਦ ਉਹਨੂੰ ਪਤਾ ਲੱਗਾ ਮੇਰਾ ਮਨ ਟਿਕਿਆ ਨਹੀਂ ਹੈ, ਮੈਨੂੰ ਉਹ ਚੀਜ਼ ਨਹੀਂ ਮਿਲੀ ਜਿਹੜੀ ਮੈਨੂੰ ਚਾਹੀਦੀ ਹੈ। ਜਿਹੜਾ ਦਰਸ਼ਨ ਕਹਿੰਦੇ ਨੇ ਜਿਵੇਂ ਕਹਿੰਦੇ ਨੇ ਉਹਵੇਂ ਹੋਇਆ ਨੀ ਸੀ, ਉਹ ਗੱਲ ਝੂਠ, ਉਦੋਂ ਉੱਤਰ ਹੋਣਾ ਨੀ ਹੁੰਦਾ ਨੀ ਹੁੰਦਾ, ਉਹ ਸ਼ਾਂਤੀ ਮੈਨੂੰ ਨੀ ਮਿਲੀ। ਫਿਰ ਉਹਨਾਂ ਨੇ ਜਦ ਦੇਖਿਆ ਵੀ ਇਹ ਤਾਂ ਹੁਣ ਟਾਲੇ ਲਾਉਂਦੇ ਨੇ ਮੈਨੂੰ, ਰਿੱਧ ਸਿੱਧ ਦੀ ਗੱਲ ਫਿਰ ਕਰਨ ਲੱਗ ਗਏ, ਰਿੱਧ ਸਿੱਧ ਪ੍ਰਾਪਤ ਹੋਊਗੀ, ਰਿੱਧ ਸਿੱਧ ਦੀ ਗੱਲ ਸੁਣ ਕੇ ਉਹ ਵਿਰੋਧ ਹੋ ਗਿਆ ਨਾ, ਬਈ ਜਦ ਮੈਨੂੰ ਨਾਲਾ ਦਿੱਤੀਆਂ ਜਾ ਰਹੇ ਸਿੱਧ ਦੀ ਤੁਸੀਂ ਗੱਲ ਨਹੀਂ ਕੀਤੀ, ਜੇ ਜਦ ਗੱਲ ਰਿੱਧ ਸਿੱਧ ਦੀ ਕਰਦੇ ਮੈਂ ਕਦੇ ਤੁਹਾਡੇ ਮਗਰ ਨਹੀਂ ਸੀ ਲੱਗਦਾ, ਜਦ ਤਾਂ ਲਾਲਾ ਦਿੱਤਾ ਤੁਸੀਂ ਮੈਨੂੰ ਦਰਸ਼ਨ ਦਾ, ਹੁਣ ਕਹਿੰਦੇ ਰਿੱਧ ਸਿੱਧ ਮਿਲੂਗੀ ਤਾਂ ਮਾਇਆ ਰਿੱਧ ਦਿੱਤਾ, ਫਿਰ ਰਿੱਧ ਸਿੱਧ ਤਾਂ ਮਾਇਆ ਹੈ, ਤਾਂ ਉਹ ਕਹਿ ਰਿਹਾ ਜਿਸ ਜਿਸ ਡਾਲੀ ਭਗਤ ਨੂੰ ਸੋਈ ਮੁੜ ਮੁੜ ਜਾਏ, ਉਹੀ ਮੁੜ ਕੇ ਮਾਇਆ ਨਾਲ ਆਤਰ, ਜਦ ਸਿਰੇ ਤੇ ਗਈ ਗੱਲ ਫਿਰ ਉਹੀ ਮਾਇਆ ਨਾਲ ਰਿੱਧ ਸਿੱਧ ਤੁਸੀਂ ਜੋੜਤਾ ਮੈਨੂੰ ਲਿਆ ਕੇ, ਤੁਸੀਂ ਤਾਂ ਸਾਰੇ ਠੱਗ ਹੋ ਫਿਰ ਇਹੀ ਕਰਦੇ ਹੋ, ਬਨਾਸ ਕੇ ਠੱਗ ਐਵੇਂ ਨੀ ਕਹਿ ਰਿਹਾ, ਠੱਗੀ ਮਾਰੀ ਗਏ ਮੇਰੇ ਨਾਲ, ਸਗਲਾ ਜਨਮ ਸ਼ਿਵ ਪੁਰੀ ਇਹ ਹੈ ਠੱਗੀ, ਇਹ ਠੱਗੀ ਨੀ ਹੈ, ਝੂਠ ਬੋਲ ਕੇ ਮਾਲਾ ਦੇ ਤੀ, ਪ੍ਰਾਪਤੀ ਮੈਨੂੰ ਕੋਈ ਹੋਈ, ਮੇਰੀ ਤਾਂ ਉਮਰ ਗਲਤੀ, ਤੁਸੀਂ ਆ ਠੱਗੀ ਹੈ। ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਤਾਂ ਕਹਿੰਦਾ ਭੁੱਖੇ ਭਗਤ ਨਾ ਕੀ ਜਾਏ ਮਾਲ ਆਪਣੀ ਲੀਜੈ, ਜਿਹਦੇ ਅੰਦਰ ਮਾਇਆ ਦੀ ਭੁੱਖਾ ਭਗਤੀ ਨਹੀਂ ਹੁੰਦੀ ਉਹ ਕਰ ਸਕਦਾ। ਜਿੰਨਾ ਰਿੱਧ ਸਿੱਧ ਦਾ ਇੱਛਾ ਰੱਖਣ ਵਾਲੇ ਨੇ, ਆ ਜਿਹੜੇ ਸੰਤ ਕਰਦੇ ਨਾ ਮੰਤਰ, ਆ ਲੈ ਲਓ ਆ ਸ਼ਬਦ ਲੈ ਲਓ ਐ ਹੋ ਜੂ, ਸਭ ਉਹ ਕੈਟਾਗਰੀ ਵਾਲੇ ਨੇ ਬਨਾਰਸ ਠੱਗਾਂ ਲਈ। ਲੋਕਾਂ ਨੂੰ ਦਿੰਦੇ ਨੇ ਆਹ ਸ਼ਬਦ ਪੜੋ, ਇਹਦੇ ਨਾਲ ਆਹ ਮਿਲੂ, ਇਹਦੇ ਨਾਲ ਉਹ ਮਿਲੂ, ਛਾਪੇ ਹੋਏ ਨੇ ਗੁਟਕੇ, ਛਾਪੇ ਹੋਏ ਨੇ ਸ਼ਬਦ, ਛਾਪੇ ਹੋਏ ਨੇ ਸਭ ਠੱਗ ਨੇ। ਹੁਕਮ ਦੇ ਬਿਨਾਂ ਕੁਛ ਪ੍ਰਾਪਤੀ ਨਹੀਂ ਹੁੰਦੀ ਕਿਸੇ। ਫਿਰ ਨਾਲੇ ਜਿਹੜਾ ਮਾਇਆ ਦੀ ਪ੍ਰਾਪਤੀ ਦੀ ਇੱਛਾ ਰੱਖੂਗਾ, ਉਹਨੇ ਨਾਮ ਤੇ ਲੈਣਾ ਕਿ ਉਹਦੇ ਅੰਦਰ ਤਾਂ ਨਾਮ ਦੀ ਭੁੱਖ ਜਗਣੀ ਹੋਈ ਨੀ, ਉਹਦਾ ਉਦਾਂ ਹੀ ਅਪਰਾਧੀ ਹੈ, ਉਹਦਾ ਉਦਾਂ ਹੀ ਅਪਰਾਧੀ ਹੈ।
ਬਹੁਤ ਬਰਸ ਤਪ ਕੀਆ ਕਾਸ਼ੀ,
ਬਹੁਤ ਬਰਸ ਤਪ ਕੀਆ ਕਾਸ਼ੀ, ਦੇਖੋ ਬਹੁਤ ਬਰਸ, ਦੋ ਚਾਰ ਬਰਸ ਦੀ ਨੀ ਗੱਲ, ਸਾਰਾ ਜਨਮੇ ਗੁਆਤਾ ਉੱਥੇ। ਉਹ ਕਾਸ਼ੀ ਵਾਲਾ ਤਾਂ ਮੇਰਾ ਤਪ ਨਹੀਂ ਸੀ, ਐ ਕਹਿ ਰਿਹਾ
ਬਹੁਤ ਬਰਸ ਤਪ ਕੀਆ ਕਾਸ਼ੀ,
ਹਾਲਾਂਕਿ ਬਹੁਤ ਬਰਸ ਤਪ ਕਾਸ਼ੀ ਕੀਤਾ, ਲੇਕਿਨ ਉਹ ਤਪ ਫਲੀ ਭੂਤੇ ਨੀ ਹੋਇਆ। ਜਦ
ਮਰਨ
ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੇ ਹਿਰਦੇ ਭਾਉ ਹੈ ਦੂਜਾ, ਤਾਂ ਹੀ ਇਹ ਗੱਲ ਕਹਿ ਰਿਹਾ ਕਬੀਰ। ਉਹ ਜਿਹਦੇ ਅੰਦਰ ਮਾਇਆ ਦੀ ਭੁੱਖ, ਉਹਦਾ ਤਪ ਤਪ ਕਾਹਦਾ ਹੋਇਆ, ਸੋ ਆਖੇ ਤਪ ਕਾਹਦਾ ਉਹ, ਉਦੋਂ ਤਾਂ ਉਹ ਮਨ ਮਾਰ ਕੇ ਕੰਮ ਕਰੇ, ਕੋਈ ਖੇਤੀ ਕਰ ਲਵੇ ਮਨ ਮਾਰ ਕੇ ਹੁੰਦੀ ਹੈ, ਦੁਕਾਨ ਕਰ ਲਵੇ ਮਨ ਮਾਰ ਕੇ ਹੁੰਦੀ ਹੈ, ਉੱਥੋਂ ਮਿਲੂਗਾ ਉਹ ਚੀਜ਼। ਮਾਲਾ ਫੇਰੇ ਤੇ ਨੀ ਮਾਇਆ ਮਿਲਦੀ, ਮਾਲਾ ਫੇਰੇ ਤੇ ਲੋਕਾਂ ਨੇ ਧੋਖਾ ਕਰੇਗਾ, ਫਿਰ ਤੂੰ ਫਿਰ ਝੂਠ ਬੋਲੇਗਾ ਲੋਕਾਂ ਨਾਲ ਕਰੇਗਾ, ਫਰੇਬ ਤਾਂ ਮਾਇਆ ਇਕੱਠੀ ਕਰੇਗਾ। ਆ ਬਰੰਟ ਉਹਨੇ ਸੰਤਾਂ ਦੇ ਹੋਏ ਫਿਰਦੇ ਨੇ, ਆ ਜਿਹੜੇ ਪੁਲਿਸ ਫਿਰਦੀ ਹੈ ਨਾ ਮਗਰ ਮਗਰ, ਇਹੋ ਜਿਹੇ ਸੰਤ ਨੇ ਸਾਰੇ ਜਿਹਨਾਂ ਦੇ ਮਗਰ ਫਿਰਦੀ ਹੈ ਪੁਲਿਸ। ਮਾਲਾ ਫੇਰ ਕੇ ਅਮੀਰ ਹੋਣ ਵਾਲੇ ਜਾਂ ਭੇਖ ਬਣਾ ਕੇ ਅਮੀਰ ਹੋਣ ਵਾਲੇ, ਤੂੰ ਕਿਰਤ ਕਰ ਫਿਰ, ਕੋਈ ਬਿਜਨਸ ਕਰ, ਕੋਈ ਕਾਰੋਬਾਰ ਕਰ, ਕਰਦੇ ਹੀ ਨੇ ਲੋਕ, ਜੇ ਤੈਨੂੰ ਮਾਇਆ ਦੀ ਭੁੱਖ ਹੈ ਕਰ ਲੈ। ਧਰਮ ਦਾ ਦੇ ਵਿੱਚੋਂ ਤਾਂ ਪਰਲੋਕ ਦੀ ਵਸਤੂ ਲੱਭੀ ਦੀ ਹੈ, ਪਰਲੋਕ ਦਾ ਐਸ ਲੋਕ ਦਾ ਸੁੱਖ ਧਰਮ ਦੇ ਵਿੱਚ ਨਹੀਂ ਹੁੰਦਾ, ਐਸ ਲੋਕ ਦੇ ਸੁੱਖ ਦੀ ਧਰਮ ਚੋਂ ਆਸ ਕਰਨ ਵਾਲਾ ਮੂਰਖ ਹੈ, ਬਿਲਕੁਲ ਮੂਰਖ। ਸਿੱਖ ਵੀ ਮੂਰਖ ਨੇ ਜਿਹੜੇ ਗੁਰਦੁਆਰੇ ਇਸ ਆਸ ਨੂੰ ਜਾਂਦੇ ਨੇ ਆਹ ਲੋਕ ਚ ਸੁੱਖ ਹੋਊਗਾ, ਇਸ ਲੋਕ ਦਾ ਉਪਦੇਸ਼ ਹੈ ਸੁੱਖ ਦੁੱਖ ਨੂੰ ਬਰਾਬਰ ਕਰਕੇ ਜਾਣੋ, ਦੁੱਖ ਨਹੀਂ ਰੋਕ ਸਕਦਾ ਕੋਈ, ਦੁੱਖ ਦਾ ਦਾਰੂ ਹੈ, ਦੁੱਖ ਦਾ ਮੰਗਿਆ ਹੈ। ਜਿਹੜੇ ਲੋਕ ਸੁੱਖ ਖਾਤਰ ਗੁਰਦੁਆਰੇ ਜਾਂਦੇ ਨੇ ਛੱਡ ਦੇਣ, ਗੁਰਬਾਣੀ ਸਰਾਫ ਦਿੰਦੀ ਹੈ ਤੁਹਾਨੂੰ, ਉਹਨਾਂ ਲੋਕਾਂ ਹੋਰ ਕੋਈ ਧਰਮ ਧਾਰਨ ਕਰ ਲੈਣ, ਉਹ ਇਹ ਛੱਡ ਦੇਣ। ਗੁਰਬਾਣੀ ਤਾਂ ਸੁੱਖ ਸੁੱਖ ਨੂੰ ਰੋਗ ਕਹਿੰਦੀ ਹੈ, ਉੱਥੋਂ ਤੁਹਾਨੂੰ ਰੋਗ ਹੀ ਮਿਲੂਗਾ, ਸੁੱਖ ਮਿਲੂ, ਰੋਗ ਨਹੀਂ ਦੇਣਾ ਗੁਰੂ ਨੇ ਤੁਹਾਨੂੰ, ਸੁੱਖ ਰੋਗ ਹੈ ਜਿਹੜਾ ਤੁਸੀਂ ਮੰਗਣ ਜਾਂਦੇ ਹੋ, ਦੁੱਖ ਮਿਲ ਜੂਗਾ ਦਾਰੂ, ਜੇ ਗੁਰੂ ਖੁਸ਼ ਹੋ ਗਿਆ ਦੁੱਖ ਦਊਗਾ, ਸੁੱਖ ਨਹੀਂ ਦੇਣਾ ਉਹਨੇ। ਮਨੀਸ਼ ਨੂੰ ਕੀ ਦਿੱਤਾ? ਦੁੱਖ ਦਿੱਤਾ। ਤਾਰੂ ਸਿੰਘ ਨੂੰ ਕੀ ਦਿੱਤਾ? ਦੁੱਖ ਦਿੱਤਾ। ਸਾਹਿਬਜ਼ਾਦੇ ਨੂੰ ਕੀ ਦਿੱਤਾ? ਦੁੱਖ ਦਿੱਤਾ। ਦਸਮ ਪਾਤਸ਼ਾਹ ਨੂੰ ਕੀ ਮਿਲਿਆ? ਦੁੱਖ ਮਿਲਿਆ। ਪੰਜਵੇਂ ਪਾਤਸ਼ਾਹ ਨੂੰ ਕੀ ਮਿਲਿਆ? ਸੁੱਖ ਮਿਲਿਆ। ਨਵੇਂ ਪਾਤਸ਼ਾਹ ਨੂੰ ਕੀ ਮਿਲਿਆ? ਇੱਥੋਂ ਦਾ ਗੱਫਾ ਜਿਹਨੂੰ ਦੁੱਖ ਦਾ ਮਿਲਿਆ ਉਹੀ ਦਾਰੂ ਹੈ, ਉਹਦਾ ਹੀ ਨਾਮ ਹੈ ਪਿੱਛੇ, ਦੂਰ ਕੋਈ ਨੀ ਬੋਲਦਾ। ਇਹ ਸੁੱਖ ਵੜ ਜਾਂਦੇ ਨੇ, ਇਹ ਤਾਂ ਮੂਰਖ ਨੇ ਸਾਰੇ, ਬਲੈਕਮੇਲ ਕਰਦੇ ਨੇ ਪ੍ਰਚਾਰਕ, ਉਹੀ ਕਾਸ਼ੀ ਵਾਲਿਆਂ ਨੂੰ, ਕਾਸ਼ੀ ਵਾਲੇ ਸੰਤਾਂ ਨੂੰ ਬਲੈਕਮੇਲਿੰਗ ਹੈ, ਇਹ ਸੰਤ ਸਾਡੇ ਵੀ ਬਲੈਕਮੇਲਿੰਗ ਕਰਦੇ ਨੇ। ਗੁਰੂ ਘਰ ਚੋਂ ਦੁੱਖ ਮਿਲੂਗਾ, ਕੋਈ ਦਾਰੂ ਹੈ ਨਾ ਜੀ, ਤੇ ਜ਼ਿਆਦਾ ਤੁੱਠ ਜੂ ਉਹਨੂੰ ਦੁੱਖ ਦਊਗਾ, ਦਾਰੂ ਜੋ ਦੇਣੀ ਹੋਈ, ਰੋਗ ਜੋ ਦੂਰ ਕਰਨਾ ਹੋਇਆ, ਸੰਸਾਰ ਰੋਗੀ ਨਾਮ ਦਾਰੂ, ਨਾਮ ਨਹੀਂ ਮਿਲਦਾ ਦੁੱਖ ਦੇ ਬਿਨਾਂ। ਜਿੰਨਾ ਚਿਰ ਜੇ ਦੁੱਖ ਨਹੀਂ ਦਊਗੇ ਸੰਸਾਰ ਨੂੰ ਛੱਡਦਾ ਨਹੀਂ ਕੁਝ, ਜਿਹੜੀ ਅਸੀਂ ਚੀਜ਼ ਖਾਂਦੇ ਹਾਂ, ਕੋਈ ਮਿੱਠਾ ਖਾਂਦਾ, ਮਿੱਠਾ ਖਾਂਦਾ ਸ਼ੂਗਰ ਹੋਗੀ, ਡਾਕਟਰ ਨੇ ਛੱਡਦੇ ਹੁਣ ਮਿੱਠਾ ਛੱਡਦੇ ਇਹ ਮੂੰਹ ਮਿੱਠਾ ਛੱਡਣਾ ਕਹੂ ਇਹ ਤਾਂ ਮਿੱਠਾ ਛਡਾਉਂਦੀ ਹੈ ਮੱਖੀ ਮਿੱਠੇ ਮਰਨਾ ਕਹਿੰਦਾ ਜੰਮਣ ਮਰਨ ਮਿੱਠੇ ਕਰਕੇ ਹੀ ਹੈ ਆ ਮੋਹ ਹੈ ਜੰਮਣ ਮਰਨ ਮੱਖੀ ਮਿੱਠੇ ਮਰਨਾ ਜਿਵੇਂ ਮੱਖੀ ਮਿੱਠੇ ਤੇ ਮਰਦੀ ਹੈ ਮੋਹ ਨਾਲ ਜੁੜਿਆ ਹੋਇਆ ਮਰੇਗਾ ਹੀ ਮਰੇਗਾ ਉੱਥੇ ਬੈਠਾ ਹੀ ਕਾਲ ਨੇ ਮਾਰ ਦੇਣ ਮਿੱਠੇ ਤੇ ਬੈਠੀ ਨੇ ਮਾਰ ਦੇਣਾ ਮੱਖੀ ਨੇ ਮਿੱਠਾ ਨਹੀਂ ਛੱਡਣਾ ਕਾਲ ਨੇ ਡੰਡਾ ਮਾਰ ਦੇਣਾ ਆ ਕੇ ਸੀਨੇ ਤੇ ਬੈਠੀ ਮੱਖੀ ਜਿੰਨੀ ਮਰਜ਼ੀ ਮਾਰ ਦੇ ਕਦੇ ਹਿਲਦੀਆਂ ਨੇ ਉਹ ਤਾਂ ਸੌ ਜਾਂਦੀਆਂ ਨੇ ਉਲਟ ਗੱਲ ਹੈ ਇਹ ਉਲਟੀ ਮੱਤ ਹੈ ਸਾਰੀ ਸੰਸਾਰ ਦੀਆਂ ਮੱਤਾਂ ਨਾਲੋਂ ਭੁਲੇਖਾ ਕੱਢ ਦੇਵੇ ਕੋਈ ਜੀ ਨਾ ਕੱਢ ਇੱਦਾਂ ਨੀ ਮਿਲਦਾ ਹੈ ਇਹਦਾ ਗੱਡਿਆਂ ਦਾ ਸਵਾਲ ਲੱਗੀ ਫਿਰਦਾ ਰਹੇ ਨੇ ਸਾਰੇ ਉਹ ਇਹਦਾ ਕਹਿੰਦੇ ਪਹਿਲਾਂ ਮਰਨ ਕਬੂਲ ਤੁਸੀਂ ਕਹਿੰਦੇ ਸੁੱਖ ਉਹ ਕਹਿੰਦਾ ਮਰਨ ਕਬੂਲ ਇਹ ਸਭ ਇਹ ਲੈ ਇਹ ਹੋਰ ਧਰਮਾਂ ਕੋਲ ਲਾ ਉੱਥੋਂ ਲੈ ਲਓ ਜਾ ਕੇ ਛੱਡ ਦਿਓ ਸਿੱਖ ਧਰਮ ਨੂੰ ਜਿਹਨਾਂ ਨੂੰ ਸੁੱਖ ਚਾਹੀਦਾ ਉਹ ਸਿੱਖ ਧਰਮ ਨੂੰ ਛੱਡ ਹਾਂ ਪਰਲੋਕ ਦਾ ਸੁੱਖ ਮਿਲਦਾ ਇੱਥੋਂ ਇਹ ਲੋਕ ਦਾ ਨਹੀਂ ਮਿਲਦਾ ਪਰਲੋਕ ਦਾ ਸੁੱਖ ਮਿਲ ਜੂਗਾ ਇਹ ਲੋਕ ਦਾ ਨਹੀਂ ਮਿਲਦਾ ਹਾਂ ਇਹ ਲੋਕ ਦਾ ਦੁੱਖ ਮਲੂਮ ਨਹੀਂ ਦਊਗਾ ਤੁਹਾਨੂੰ ਦੁੱਖ ਰਹਿਣਾ ਹੀ ਨਹੀਂ ਇਹ ਲੋਕ ਦਾ ਸੰਸਾਰ ਜਿਹਨੂੰ ਦੁੱਖ ਸਮਝਦਾ ਉਹ ਤਾਂ ਰਹੂਗਾ ਲੋਕਾਂ ਨੂੰ ਨਜ਼ਰ ਆਊ ਤੁਹਾਨੂੰ ਨਹੀਂ ਮਹਿਸੂਸ ਹੋਣਾ ਇਹਦਾ ਇਹ ਇਲਾਜ ਹੈ ਲੋਕ ਦੁੱਖ ਦੁੱਖ ਰਹਿਣਾ ਹੀ ਨਹੀਂ ਦੁਖਦਾਰੂ ਬਣ ਜਾਣਾ ਹਾਂਜੀ
ਬਹੁਤ ਬਰਸ ਤਪ ਕੀ ਆਕਾਸ਼ੀ ਮਰਨ ਭਇਆ ਮਗ ਹਰ ਕੀ ਵਾਸੀ
ਬਹੁਤ ਬਰਸ ਤਪ ਕੀ ਆਕਾਸ਼ੀ ਮਰਨ ਭਇਆ
ਮਗ ਹਰ ਕੀ ਵਾਸੀ
ਮਰਨ ਭਇਆ ਮਗਰ ਮੇਰਾ ਮਰਨ ਕਦ ਹੋਇਆ ਭਇਆ ਫਿਰ ਲਫ਼ਜ਼ ਆ ਗਿਆ ਮਰਨ ਭਇਆ ਮੈਂ ਮਰਿਆ ਕਦ ਮਗਰ ਬਸ ਗਿਆ ਜਦ ਆ ਕੇ ਜਦ ਮੇਰਾ ਮਨ ਮਗਰ ਟਿਕ ਗਿਆ ਤਾਂ ਮਨ ਮਰਿਆ ਮਨ ਮਰਿਆ ਕੀ ਮਨ ਸਭ ਫੁਰਨੇ ਬੰਦ ਕਰਤੇ ਸਭ ਇੱਛਾਵਾਂ ਹੀ ਖਤਮ ਹੋ ਗਈਆਂ ਮਨ ਦੀਆਂ ਉੱਥੇ ਦਾ ਵੈਕੁੰਠ ਕੀ ਆਸ ਸੀ ਪਹਿਲਾਂ ਜਾਂ ਮਾਲਾ ਫੇਰਦਾ ਤਾਂ ਕਹਿੰਦਾ ਜਬ ਲਗ ਮਨ ਵੈਕੁੰਠ ਕੀ ਆਸ ਤਬ ਲਗ ਨਹੀਂ ਚੜ੍ਹਨ ਨਿਵਾਸ ਉਹਦਾ ਵੈਕੁੰਠ ਦਾ ਲਾਲੀਪੋਪ ਦੇ ਕੇ ਫੜਾਈ ਸੀ ਮਾਲਾ ਵੈਕੁੰਠ ਮਿਲੂਗੀ ਸੁੱਖ ਉਹਦਾ ਠੱਗ ਤੇ
ਕਾਸ਼ੀ ਮਗਰ ਸਮ ਵਿਚਾਰੀ ਓਛੀ ਭਗਤੀ ਕੈਸੇ ਉਤਰ ਸਪਾਰੀ
ਕਾਸ਼ੀ ਮਗਰ ਸਮ ਵਿਚਾਰੀ ਅਸੀਂ ਕਾਸ਼ੀ ਮਗਰ ਦੇ ਬਰਾਬਰੀ ਮੰਨਦੇ ਆ ਹੁਣ ਤਾਂ ਵੀ ਭਾਵੇਂ ਮੈਨੂੰ ਸਭ ਕੁਛ ਪ੍ਰਾਪਤ ਮਗਰ ਤੇ ਹੋਇਆ ਕਾਸ਼ੀ ਚ ਕੁਛ ਨੀ ਹੋਇਆ ਪਰ ਕਾਸ਼ੀ ਧਰਤੀ ਦਾ ਕੀ ਕਸੂਰ ਹੈ ਇਹਦੇ ਵਿੱਚ ਲੋਕਾਂ ਦਾ ਕਸੂਰ ਹੈ ਜਿਹੜੇ ਵੱਸਦੇ ਨੇ ਜਦੋਂ ਠੱਗਾਂ ਨੂੰ ਕੱਢ ਕੇ ਦੂਏ ਆ ਬੈਠਣ ਗੁਰਮੁਖ ਧਰਤੀ ਦਾ ਹੋਈ ਹੈ ਧਰਤੀ ਦਾ ਉਹਦੇ ਚ ਕੀ ਕਸੂਰ ਹੈ ਬਈ ਮੈਂ ਕਾਸ਼ੀ ਔਰ ਮਗਰ ਚ ਕੋਈ ਫਰਕ ਨਹੀਂ ਸਮਝਦਾ
ਸ਼ੇਰ ਕਰਕੇ
ਧਰਤੀ ਕਰਕੇ
ਧਰਤੀ ਦਾ
ਪਰ ਉਹ ਕਹਿੰਦੇ ਨੇ ਕਾਸ਼ੀ ਚ ਮਰੂ ਸੁਰਗ ਜਾਊ ਮਗਰ ਚ ਮਰੂ ਹਲੇ ਦੀ ਜੂਰ ਪਊ ਉਹਨਾਂ ਦੀ ਭਗਤ ਓਛੀ ਹੈ ਮੇਰੀ ਦ੍ਰਿਸ਼ਟੀ ਦੇ ਵਿੱਚ ਹੁਣ ਵੀ ਮਗਰ ਔਰ ਕਾਸ਼ੀ ਚ ਕੋਈ ਫਰਕ ਨਹੀਂ ਮੈਂ ਹੁਣ ਕਾਸ਼ੀ ਬਾਹਰ ਜਾਣਾ ਜਾ ਕੇ ਤਾਂ ਵਧਿਆ ਆ ਕੇ ਕਾਸ਼ੀ ਹੁਣ ਮੇਰਾ ਮੈਨੂੰ ਕਰ ਲਵੇ ਕਾਸ਼ੀ ਕੀ ਕਰ ਲੂਗੀ
ਉੱਚੀ ਭਗਤ ਕਹਿੰਦੇ ਉਤਰ ਸਪਾਰੀ
ਜਿਨ੍ਹਾਂ ਦੀ ਇਹ ਦ੍ਰਿਸ਼ਟੀ ਹੈ ਕਿ ਕਾਸ਼ੀ ਜਿਹੜੀ ਚੰਗੀ ਹੈ ਮਗਰ ਮਾੜਾ ਉਹਨਾਂ ਦੀ ਭਗਤ ਉੱਚੀ ਹੈ ਉਹਨਾਂ ਦੀ ਜੜ ਉੱਚੀ ਹੈ ਜੜ ਡੂੰਗੀ ਨੀ ਉਹਨਾਂ ਦੀ ਭਗਤੀ ਦੀ ਅੰਦਰ ਨੀ ਉਹਨਾਂ ਦੇ ਭਗਤੀ ਹੈ ਕਿਤੇ ਅੰਦਰ ਤਾਂ ਮਾਇਆ ਦੀ ਭੁੱਖ ਹੈ ਅੰਦਰ ਸੱਚ ਨੀ ਉਹਨਾਂ ਦੇ ਅੰਦਰ ਝੂਠ ਹੈ ਕੈਸੇ ਉਤਰ ਸਫਾਰੀ ਉਹ ਪਾਰ ਕਿਵੇਂ ਉਤਰ ਜਾਣਗੇ ਮਾਇਆ ਤੋਂ ਪਾਰ ਕਿਵੇਂ ਚਲੇ ਜਾਣਗੇ ਉਹ ਉੱਚੀ ਭਗਤ ਹੈ ਉੱਚੀਆਂ ਗੱਲਾਂ ਨੇ ਸਿਮਰਤ ਸ਼ਾਸਤਰ ਉੱਚੀਆਂ ਗੱਲ ਸਿਮਰਤ ਸ਼ਾਸਤਰ ਵਿੱਚ ਉੱਚਾ ਤਾਂ ਹੀ ਕਿਹਾ ਨਾਮ ਬਿਨਾਂ ਸਭ ਗੁਣ ਗੱਲ ਹੀ ਉੱਚੀਆਂ ਕਾਸ਼ੀ ਵਿੱਚ ਕੀ ਪੜਾਇਆ ਜਾਂਦਾ ਸਿਮਰਤ ਸ਼ਾਸਤਰ ਭਗਤੀ ਉੱਚੀਆਂ ਗੱਲਾਂ ਹੀ ਉੱਚੀਆਂ ਨੇ ਸੱਚ ਦੀ ਜੜ ਡੂੰਘੀ ਹੁੰਦੀ ਹੈ ਇੱਕ ਸਵਾਲ ਕੀਤਾ ਉੱਥੇ ਹੀ ਖਤਮ ਉਹੀ ਪੁੱਟਿਆ ਜਾਂਦਾ ਪੇੜ ਉੱਤੇ ਹੀ ਹੁੰਦੀ ਹੈ ਜੜ ਪਈ ਉੱਚੀ ਭਗਤ ਕੈਸੇ ਉੱਤਰ ਸਵਾਰਾ ਸਾਰੀ ਭਗਤੀ ਜਿਹੜੀ ਲਿਖੀ ਹੈ ਗ੍ਰੰਥ ਉੱਚੀਆਂ ਗੱਲਾਂ ਨੇ ਉਹਦੇ ਵਿੱਚ ਸਾਰੀਆਂ ਕਹਾਣੀਆਂ ਹੀ ਉੱਚੀਆਂ ਨੇ ਸਾਡੇ ਸਾਰੀਆਂ ਕਹਾਣੀਆਂ ਉੱਚੀਆਂ ਨੇ ਅੱਜ ਇਹਨੇ ਸਾਡੇ ਕੀਤੇ ਨੇ ਨਾ ਇਤਿਹਾਸ ਆ ਓਛੀਆਂ ਗੱਲਾਂ ਲਿਖੀਆਂ ਹੋਈਆਂ ਉਹਦੇ ਵਿੱਚ
ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ
ਕਹੋ ਗੁਰ ਗਜ ਗੁਰ ਦੇਖੋ ਗੁਰ ਗਜ ਇੱਥੇ ਗਜ ਮਨ ਵਾਸਤੇ ਆਇਆ ਹੈ ਲਫ਼ਜ਼ ਜਦੋਂ ਮਨ ਸਿੱਧਾ ਹੋ ਜਾਏ ਨਾ ਮਨ ਮੇਰੋ ਗਜ ਇਹ ਗਾਂ ਇਹਦੀ ਇਹਦਾ ਜਿਹੜਾ ਖੁਲਾਸਾ ਕੀਤਾ ਨਾ ਗਜ ਕਿਹਨੂੰ ਕਿਹਾ ਹੋਇਆ ਇਹ ਗਜ ਦਾ ਅਰਥ ਕਲੇਸ਼ ਨਹੀਂ ਫਿਰਦਾ ਗਜ ਦਾ ਅਰਥ ਕਲੇਸ਼ ਨਹੀਂ ਹੈ ਗਜ ਦਾ ਅਰਥ ਕਰਤਾ ਕਹਾ ਨਾਮ ਦੇ ਮੇਰੇ ਫਿਰ ਜਾ ਕੇ ਮਨ ਮੇਰੋ ਗਜ ਭਗਤ ਦਾ ਮਨ ਗਜ ਵਰਗਾ ਸਿੱਧਾ ਹੁੰਦਾ ਸੱਪ ਜਾ ਮਰਦਾ ਸਿੱਧਾ ਹੋ ਜਾਂਦਾ ਮਨ ਸੱਪ ਹੈ ਸਿੱਧਾ ਨਹੀਂ ਹੁੰਦਾ ਮਰੇ ਬਿਨਾਂ ਇਹ ਜਦ ਮਨ ਮਰਦਾ ਗਜ ਵਰ ਸਿੱਧਾ ਹੋ ਜਾਂਦਾ ਸਿੱਧਾ ਹੋਇਆ ਗਜ
ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ
ਗੁਰ ਗਜ ਜਿਹੜਾ ਸੰਤ ਜਨ ਲਫਦਾ ਨਾ ਉਹ ਗੁਰ ਗਜ ਲਿਖਿਆ ਇੱਥੇ ਮਨ ਗਜ ਵਰਗਾ ਸਿੱਧਾ ਗੁਰ ਪਿੱਛੇ ਹੈਗਾ ਹੀ ਹੈ ਸੰਤ ਜਨਾ ਮਿਲਾ ਜਿਹੜਾ ਜਨ ਹੈ ਉਹ ਗਜ ਹੈ ਗੁਰ ਹੈ ਸੰਤ ਹੈ ਭਾਗੋਹਾ ਗੁਰ ਸੰਤ ਮਿਲਾਇਆ ਗੁਰ ਔਰ ਸੰਤ ਇੱਕ ਸੈਂਸ ਵਿੱਚ ਹੈ ਚਾਹੇ ਉਹਨੂੰ ਸੰਤ ਕਹਿ ਲਓ ਚਾਹੇ ਗੁਰ ਕਹਿ ਲਓ ਉਹ ਚਿੱਤ ਦੇ ਪ੍ਰਥਾਇਆ ਮਨ ਦੇ ਪ੍ਰਥਾਇਆ ਗੁਰ ਚਿੱਤ ਦੇ ਪ੍ਰਥਾਇਆ ਗਜ ਮਨ ਦੇ ਪ੍ਰਥਾਇਆ ਪਰ ਗੁਰ ਗਜ ਤਾਂ ਕਹਿ ਰਿਹਾ ਬੋਲ ਰਿਹਾ ਗੁਰ ਗਜ ਦੀ ਬਾਣੀ ਹੈ
ਕਹੋ ਗੁਰ ਗਜ
ਹਾਂ ਗੁਰ ਗਜ ਤਾਂ ਬੋਲਿਆ
ਸ਼ਿਵ ਸਭ ਕੋ ਜਾਣਾ ਹੈ
ਜਾਣਦਾ ਕੌਣ ਹੈ ਸ਼ਿਵ ਜਾਣਦਾ ਸਭ ਕੁਝ ਇਹਦੀ ਸ਼ਕਤੀ ਜਿਹਨੇ ਸ਼ਕਤੀ ਪਾ ਕੇ ਸਾਰਾ ਹੁਕਮ ਵਰਤਾਇਆ ਉਹ ਜਾਣਦਾ ਸਭ ਕੁਝ ਸ਼ਿਵ ਸਭ ਕੋ ਜਾਣਾ ਉਹ ਸਾਰਿਆਂ ਦੇ ਘੱਟ ਘੱਟ ਕੇ ਅੰਤਰ ਕੀ ਜਾਣਦਾ
ਹੁਆ ਕਬੀਰ ਰਮਤ ਸ੍ਰੀ ਰਾਮ ਹੈ
ਉਹਨੂੰ ਪਤਾ ਮੈਂ ਮਰ ਗਿਆ ਹੋਰ ਨੀ ਲੋਕਾਂ ਨੂੰ ਪਤਾ ਉਹਨੂੰ ਮੇਰਾ ਪਤਾ ਹੈ ਵੀ ਮੈਂ ਮਰ ਚੁੱਕਿਆ ਸੰਸਾਰ ਨੂੰ ਨੀ ਮਰਿਆ ਹੋਇਆ ਦੀਂਦਾ ਉਹਨੂੰ ਦੀਂਦਾ ਮਰਿਆ ਹੋਇਆ ਉਹਦੇ ਨਾਲ ਗੱਲ ਹੈ ਮੇਰੀ ਮਨ ਨੂੰ ਦੁਹਰ ਕੇ ਦੁਆਰ ਤੁਹਾਡੇ ਨਾਲ ਨੀ ਗੱਲ ਤੁਸੀਂ ਕਹਿੰਦੇ ਚੰਗਾ ਭਲਾ ਬੋਲਦਾ ਕਹਿੰਦਾ ਮਰਿਆ ਹੋਇਆ ਕਿੱਡਾ ਪਖੰਡੀ ਹੈ ਕਿੱਡਾ ਚਿਲੰਤਰ ਕਰਦਾ ਬਿਨਾ ਬੋਲੀ ਜਾਂਦਾ
ਨਾਲੇ
ਨਾ ਮਰਿਆ ਹੋਇਆ ਉਹਦਾ ਚਿਲੰਤਰ ਕਰਦਾ ਕਹਿਣਗੇ ਉਹ ਕਹਿੰਦਾ ਵੀ ਮੇਰੀ ਇਹ ਗੱਲ ਨੂੰ ਤਾਂ ਉਹੀ ਜਾਣਦਾ ਬੁਆ ਕਬੀਰ ਮਰਿਆ ਕਿਵੇਂ ਕਬੀਰ ਤਾਂ ਮਰ ਗਿਆ ਪਰ ਮਰਿਆ ਕਿਵੇਂ ਉਹ ਕਬੀਰ ਬਣਿਆ ਜਿਹਨੂੰ ਲੋਕ ਕਬੀਰ ਕਹਿੰਦੇ ਤੇ ਜਿਹਨੂੰ ਲੋਕ ਕਬੀਰ ਕਹਿੰਦੇ ਮਰਿਆ ਉਹ ਹੈ ਜਿਹਨੂੰ ਮੈਂ ਕਬੀਰ ਮੰਨਦਾ ਉਹ ਨੀ ਮਰਿਆ ਉਹ ਨੀ ਮਰਦਾ ਹੁੰਦਾ ਤਾਂ ਕਹਿੰਦਾ ਤੂੰ ਕਬੀਰ ਹੈ ਮੈਂ ਤਾਂ ਹੈ ਨੀ ਤੇਰਾ ਨੋ ਕਬੀਰ ਜਾਂ ਤੇਰਾ ਨੋ ਕਬੀਰ ਹੈ ਜਾਂ ਤੂੰ ਕਬੀਰ ਹੈ ਬੂਆ ਕਬੀਰ ਰਮ ਤਸਰੀ ਆਪਣੇ ਮੂਲ ਦੇ ਵਿੱਚ ਰਮ ਗਿਆ ਕਬੀਰ ਰਮ ਗਿਆ ਨੂੰ ਮਰਿਆ ਹੋਇਆ ਕਹਿੰਦਾ ਮੈਂ ਕਹਿੰਦਾ ਉਹਦੇ ਵਿੱਚ ਸਮਾ ਗਿਆ ਉਹਨੂੰ ਮਰਿਆ ਹੋਇਆ ਕਹਿੰਦੇ ਨੇ ਸਰੀਰ ਦੀ ਨੀ ਮੈਂ ਗੱਲ ਕਰਦਾ ਸਰੀਰ ਦਾ ਸਾਹ ਉਹ ਲੈਂਦਾ ਸੀ ਪਹਿਲਾਂ ਵੀ ਲੈਂਦਾ ਸੀ ਹੁਣ ਵੀ ਲਈ ਜਾਂਦਾ ਰਾਮ ਇਹ ਸਾਹ ਲੈਂਦਾ ਸਰੀਰ ਦਾ ਮੈਂ ਗੱਲ ਲੈਂਦਾ ਸਾਹ ਮੈਂ ਤੁਹਾਨੂੰ ਵਰਤਦਾ ਸੀ ਆਪਣੀ ਮਰਜ਼ੀ ਨਾਲ ਹੁਣ ਆਪਣੀ ਮਰਜ਼ੀ ਹੈ ਇਹਦੀ ਮੈਨੂੰ ਵਰਤਦਾ ਨੀ ਮੈਨੂੰ ਆਪਣੀ ਮਰਜ਼ੀ ਨਾਲ ਵਰਤਦਾ ਸੀ ਆਪਣੀ ਮਰਜ਼ੀ ਨਾਲ ਬੋਲਦਾ ਸੀ ਹੁਣ ਨਾ ਆਪਣੀ ਮਰਜ਼ੀ ਨਾਲ ਬੋਲੂਗਾ ਨਾ ਆਪਣੀ ਮਰਜ਼ੀ ਨਾਲ ਵਰਤੂਗਾ ਆਪਣੀ ਮਰਜ਼ੀ ਨਾਲ ਜਦੋਂ ਬੋਲਣਾ ਔਰ ਵਰਤਣਾ ਛੱਡਵੇ ਮਰ ਜਾਂਦਾ ਹੁੰਦਾ ਬਸ ਉਹਨੂੰ ਮਰਿਆ ਹੋਇਆ ਕਹਿੰਦੇ ਨੇ ਫਿਰ ਬੁਲਾਇਆ ਬੋਲਦਾ ਜੇ ਚਲਾਉਂਦਾ ਤਾਂ ਚੱਲਦਾ ਜੇ ਤੂੰ ਚਲਾਇਆ ਤੇ ਫਿਰ ਚੱਲਾ ਸਵਾਮੀ ਤੇ ਬੁਲਾਇਆ ਬੋਲਦਾ ਤੇ ਫਿਰ ਮਰਿਆ ਹੋਇਆ ਹੀ ਹੈ
ਗੌਰੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ ਸੋਤਨ ਜਲੈ ਕਾਠ ਕੇ ਸੰਗਾ
ਫਿਰ ਆ ਗਿਆ ਤਨ ਦੀ ਗੱਲ ਚੋਆ ਚੰਦਨ ਉਹ ਕੱਲ ਵੀ ਆਇਆ ਸੀ ਡਬਲ ਆਇਆ ਸੀ ਨਾ ਕਾਇਆ ਦੀ ਗੱਲ ਇਹ ਤੇ ਤਨ ਦੀ ਗੱਲ ਫਿਰ ਆ ਗਈ
ਚੋਆ ਚੰਦਨ ਮਰਦਨ ਅੰਗਾ ਸੋਤਨ ਜਲੈ ਕਾਠ ਕੇ ਸੰਗਾ
ਚੋਆ ਚੰਦਨ ਸਰੀਰ ਨੂੰ ਮਲਿਆ ਜਾਂਦਾ ਸੀ ਚੰਦਨ ਨੂੰ ਘਸਾ ਕੇ ਵਿੱਚ ਹੋਰ ਖੁਸ਼ਬੂਦਾਰ ਚੀਜ਼ਾਂ ਪਾ ਕੇ ਕੇਸਰ ਵਿੱਚ ਰਲਾ ਕੇ ਸਰੀਰ ਨੂੰ ਮਲਦੇ ਸੀ ਉਹ ਜਿਹੜਾ ਸਰੀਰ ਸੀ ਕਹਿੰਦੇ ਉਹ ਕਾਠ ਨਾਲ ਜਲਦਾ ਹੈ ਉਹ ਸਾਹਮਣੇ ਕਿਸੇ ਸੰਤ ਦਾ ਹੁਣ ਕਿਸੇ ਬੜੇ ਰਾਜੇ ਦਾ ਹੁਣ ਰਈਸ ਦਾ ਹੁਣ ਸੋ ਤਨ ਜਲਿਆ ਕਾਠ ਕੇ
ਸੰਗਾ
ਕਾਠ ਨਾਲ ਜਲਦਾ ਭਾਈ ਲੱਕੜਾਂ ਪਾ ਕੇ ਜਲ ਦਿੰਦੇ ਨੇ ਉਹਨੂੰ
ਇਸ ਤਨ ਧਨ ਕੀ ਕਮਨ ਵਡਾਈ
ਇਹਦੀ ਸਰੀਰ ਦੀ ਅਰ ਸੰਸਾਰੀ ਧਨ ਦੀ ਕਾਹਦੀ ਵਡਿਆਈ ਹੈ ਉਹ ਸਰੀਰ ਨੂੰ ਨਮਸਕਾਰਾਂ ਕਰਦੇ ਤਾਂ ਉਹ ਜਲਦਾ ਲੱਕੜਾਂ ਜਲਾ ਕੇ ਜਿਹੜੇ ਕਹਿੰਦੇ ਤੇ ਤੇਰੇ ਨਾਲ ਮਰਾਂਗੇ ਆਪ ਛੱਡਿਆ ਉਹ ਤਾਂ ਮਰ ਜਾਂਦੇ ਫਿਰ ਮਰੇਗਾ ਤਾਂ ਨਹੀਂ ਚੁੱਪ ਕਰਕੇ ਆ ਗਏ ਛੱਡ ਕੇ ਜਿਹੜੇ ਕਹਿੰਦੇ ਇੱਕ ਸਿਲੰਡਰ ਦੇਖੇ ਬਿਨਾਂ ਅਸੀਂ ਜਿਉਂ ਨਹੀਂ ਸਕਦੇ ਜਿਉਂਦੇ ਫਿਰਦੇ ਨੇ ਸੰਸਾਰ ਦੇ ਲੋਕਾਂ ਦਾ ਕੀ ਹੈ ਇਹਨਾਂ ਦੀ ਤਾਂ ਚਾਰ ਉਂਗਲ ਦੀ ਜ਼ਬਾਨ ਹੈ ਜਦੋਂ ਮਰਜ਼ੀ ਘੁਮਾ ਦਿੰਦੇ ਨੇ ਕਹਿੰਦੇ ਹੁਣ ਕੀ ਕਰੀਏ ਫਿਰ ਹੁਣ ਇਹ ਤਾਂ ਸੰਸਾਰ ਹੈ ਯਾਰ ਹਾਂਜੀ
ਇਹ ਤਾਂ ਧਨ ਕੀ ਕੌਣ ਵਡਾਈ
ਇਹ ਤਾਂ ਦੀ ਔਰ ਤਾਂ ਦੀ ਕਾਦੀ ਵਡਿਆਈ ਹੈ ਸੰਸਾਰ 'ਚ ਇਹ ਤਾਂ ਵਡਿਆਈ ਦੋ ਲੰਦੀ ਹੈ ਝੂਠੀ ਹੈ
ਧਰਨੀ ਪਰੇ ਵਾਰ ਨਾ ਜਾਈ
ਇੱਥੇ ਹੀ ਆ ਜਿਹੜਾ ਹੈ ਨਾ ਸੰਸਾਰ ਆ ਧਰਤੀ ਹੈ ਇਹਦੇ ਵਿੱਚ ਧਨ ਕੱਢਿਆ ਰਹਿ ਜਾਂਦਾ ਇਹਦੇ ਸਰੀਰ ਕੱਢਿਆ ਜਾਂਦਾ ਉਸ ਵੀ ਮਿੱਟੀ ਬਣ ਕੇ ਜਲ ਜਾਂਦਾ ਧਨ ਵੀ ਧਰਤੀ ਚ ਰਹਿ ਜਾਂਦਾ
ਉਰਵਾਰ ਨਾ ਜਾਈ
ਪਾਲੇ ਪਾਸੇ ਨਹੀਂ ਜਾਂਦਾ ਉਰਵਾਰ ਲਿਖਿਆ ਪਾਰ ਨਹੀਂ ਲਿਖਿਆ ਕਿਉਂ ਨਹੀਂ ਲਿਖਿਆ ਉਰਵਾਰ ਕਾਹਦੇ ਲਿਖੇ ਕਿਉਂਕਿ ਭਗਤੀ ਪਰੇ ਬੋਲੀ ਹੋਈ ਹੈ ਹਿਰਦੇ ਚ ਬੋਲੀ ਹੋਈ ਹੈ ਭਗਤੀ ਗੁਰਬਾਣੀ ਜੋ ਹਿਰਦੇ ਚ ਬੋਲੀ ਹੈ ਮਾਇਆ ਜੋ ਨਹੀਂ ਬੋਲੀ ਮਾਇਆ ਤੋਂ ਪਰੇ ਤੋਂ ਬੋਲੀ ਹੋਈ ਭਗਤੀ ਹੈ ਕਹਿੰਦਾ ਇੱਧਰ ਨਹੀਂ ਆਉਂਦਾ ਸਾਡੇ ਵਾਲੇ ਪਾਸੇ ਮਾਇਆ ਤੋਂ ਪਰਲੇ ਪਾਸੇ ਨਹੀਂ ਆਉਂਦਾ ਇਹ ਧਨ ਸਾਡੇ ਵਾਲੇ ਪਾਸੇ ਨਹੀਂ ਉਰਵਾਰ ਸਾਡੇ ਵਾਲੇ ਪਾਸੇ ਉਰਵਾਰ ਨਾ ਜਾਈ ਉਹ ਆਪਣੇ ਨੂੰ ਉਰਵਾਰੇ ਕਹਿਣਗੇ ਨਾ ਸਾਡੇ ਵਾਲੇ ਪਾਸੇ ਨਹੀਂ ਜਾਂਦਾ ਇਧਰਲੇ ਪਾਸੇ
ਰਹਾਓ
ਹਿਰਦੇ ਚ ਨਹੀਂ ਲਿਜਾ ਸਕਦੇ ਇਹਨੂੰ ਨਾਲ ਕਹਿਣ ਦਾ ਮਤਲਬ ਹੈ
ਰਹਾਓ ਰਾਤ ਜੇ ਸੋਵੇ ਦਿਨ ਕਰੇ ਕਾਮ ਇੱਕ ਖਿਨ ਲਹੇ ਨਾ ਹਰ ਕੋ ਨਾਮ
ਉੱਥੇ ਤਾਂ ਨਾਮ ਲੈ ਰਹੇ ਨੇ ਉੱਥੇ ਲੈਣ ਲੈਣ ਦੇ ਵਿੱਚ ਫਰਕ ਹੈ ਲਫ਼ਜ਼ ਲੈਣ ਲਈ ਇੱਥੇ ਲੈਣ ਦਾ ਅਰਥ ਪ੍ਰਾਪਤ ਕਰਨਾ ਉੱਥੇ ਲੈਣ ਦਾ ਅਰਥ ਉਚਾਰਨ ਕਰਨਾ ਹਰ ਕੋ ਨਾਮ ਉਚਾਰਨ ਕਰਨ ਨੂੰ ਹਰ ਕੋ ਨਾਮ ਲੈਣਾ ਮੰਨ ਲਿਆ ਸੀ ਬੋਲੀ ਚ ਆਪਣੀ ਇਹ ਗਲਤੀ ਹੋਈ ਹੋਈ ਹੈ ਕਿਉਂਕਿ ਬੋਲਣ ਚ ਵਿਵੇਕ ਹੈ ਕਾਇਮ ਹੈ ਉਹ ਵਿਵੇਕ ਜਿਹੜਾ ਅਸੀਂ ਰਾਮ ਰਾਮ ਕਰਦੇ ਹਾਂ ਇਹਨੂੰ ਅਸੀਂ ਰਾਮ ਦਾ ਨਾਮ ਲੈਣਾ ਕਰਦਾ ਰਾਮ ਦਾ ਨਾਮ ਉਚਾਰਨ ਕੀਤਾ ਹਿੰਦੂ ਰਾਮ ਨਾਮ ਉੱਚਰੇ ਲਿਖਿਆ ਕਬੀਰ ਦੇ ਉੱਚਰਦੇ ਨੇ ਉਚਾਰਨ ਕਰਦੇ ਨੇ ਲੈਂਦੇ ਨਹੀਂ ਲੈਣਾ ਉਚਾਰਨ ਕਰਨਾ ਦੋਹਾਂ ਗੱਲਾਂ ਚ ਫਰਕ ਹੈ ਇਹ ਫਰਕ ਨਾ ਸਿੱਖਾਂ ਨੇ ਦੱਸਿਆ ਨਾ ਸਿੱਖਾਂ ਨੂੰ ਪਤਾ ਨਾ ਇਹਨਾਂ ਦਾ ਧਿਆਨ ਗਿਆ ਇਸ ਗੱਲ ਤੇ ਸਤ ਵਾਹਿਗੁਰੂ ਵਾਹਿਗੁਰੂ ਕਰਨਾ ਵੀ ਉਚਾਰਨ ਕਰਨਾ ਵਾਹਿਗੁਰੂ ਪ੍ਰਾਪਤ ਕਰਨਾ ਨਹੀਂ ਹੈ ਜੇ ਵਾਹਿਗੁਰੂ ਨਾਮ ਵੀ ਮੰਨ ਲਈਏ ਤਾਂ ਇਹ ਉਚਾਰਨ ਕਰਨਾ ਹੀ ਹੈ ਉਚਾਰਨ ਕਰਨਾ ਪ੍ਰਾਪਤੀ ਨਹੀਂ ਹੁੰਦੀ ਉਹ ਤਾਂ ਉਚਾਰਨ ਕਰਨਾ ਤਾਂ ਅੰਦਰੋਂ ਬਾਹਰ ਨੂੰ ਆਉਂਦਾ ਜੇ ਮੁੱਖ ਨਿਕਸੇ ਰਾਮ ਅੰਦਰੋਂ ਬਾਹਰ ਨੂੰ ਨਿਕਲਦਾ ਤਾਂ ਫਿਰ ਪ੍ਰਾਪਤ ਹੁੰਦਾ ਬਾਹਰੋਂ ਅੰਦਰ ਨੂੰ ਆਵੇ ਚੀਜ਼ ਨਾਮ ਕਰਨਾ ਨਹੀਂ ਪ੍ਰਾਪਤ ਹੁੰਦਾ ਪ੍ਰਾਪਤੀ ਕਰਨਾ ਨਹੀਂ ਹੁੰਦੀ ਹੈ ਸੁਣ ਕੇ ਮੂੰਹ ਤੇ ਦੱਸਣ ਦੀ ਗੱਲ ਹੈ ਗਿਆਨ ਕਰਨਾ ਤੇ ਸੁਣ ਕੇ ਪ੍ਰਾਪਤ ਹੁੰਦਾ ਮੂੰਹ ਤੇ ਦੇਈ ਦਾ ਹੁੰਦਾ ਗਿਆਨ ਲਈ ਦਾ ਨਹੀਂ ਹੁੰਦਾ ਜਿਹੜੇ ਨਾ ਮੂੰਹ ਤੇ ਲੈਣ ਦੀ ਗੱਲ ਕਰਦੇ ਨੇ ਪਾਗਲ ਨੇ ਉਹ ਮੂੰਹ ਤੇ ਦਾ ਗਿਆਨ ਦੇਈ ਦਾ ਹੁੰਦਾ ਮੂੰਹ ਤੇ ਲੈਂਦਾ ਵੀ ਦੇਖਿਆ ਕੋਈ ਗਿਆਨ ਸਕੂਲਾਂ ਕਾਲਜਾਂ ਦੇ ਵਿੱਚ ਮੂੰਹ ਤੇ ਗਿਆਨ ਦੇ ਰਹੇ ਨੇ ਸਭ ਲੈ ਕੌਣ ਲੈ ਲੈ ਕਰਨਾ ਨਹੀਂ ਰਿਹਾ ਅੱਖਾਂ ਨਹੀਂ ਲੈ ਸਕਦਾ ਪੜ੍ਹ ਕੇ ਜਾਂ ਸੁਣ ਕੇ ਗਿਆਨ ਹੁੰਦਾ ਆਇਓ ਸੁਣ ਪੜ੍ਹਨ ਕੋ ਬਾਣੀ ਸੁਣ ਪੜ੍ਹ ਕੇ ਗਿਆਨ ਹੁੰਦਾ ਮੂੰਹ ਤੇ ਗਿਆਨ ਕਿਵੇਂ ਆਜੂਗਾ ਬੋਲ ਕੇ ਗਿਆਨ ਆਉਂਦਾ ਨਹੀਂ ਹੁੰਦਾ ਬੋਲ ਕੇ ਗਿਆਨ ਦਿੱਤਾ ਜਾਂਦਾ ਇਹ ਭੇਦ ਵੀ ਨਹੀਂ ਸਮਝਿਆ ਹੋਇਆ ਨਾ ਸੰਤਾਂ ਨੂੰ ਪਤਾ ਇਸ ਗੱਲ ਦਾ ਨਾ ਕੋਈ ਪ੍ਰਚਾਰ ਕਰਦਾ ਇਸ ਗੱਲ ਦਾ ਜਦ ਇਹ ਮੋਟੀਆਂ ਗੱਲਾਂ ਦਾ ਨਹੀਂ ਪਤਾ ਤੇ ਧਰਮ ਦੇ ਵਿੱਚ ਤਾਂ ਪ੍ਰਵੇਸ਼ ਹੀ ਨਹੀਂ ਕੀਤਾ ਜੋ ਅਸੀਂ ਧਰਮ ਦੇ ਜਿਹੜਾ ਲਕੀਰ ਦਾਇਰਾ ਉਹਦੇ ਅੰਦਰ ਪ੍ਰਵੇਸ਼ ਵੀ ਨਹੀਂ ਕੀਤਾ ਜੋ ਸਿੱਖਾਂ ਨੇ ਐਸੇ ਗੱਲ ਦਾ ਨਹੀਂ ਪਤਾ ਜੋ ਤਾਂ ਵੀ ਲਈ ਦਾ ਨਾਮ ਲੈਣ ਦਾ ਕੀ ਮਤਲਬ ਹੈ ਉਚਾਰਨ ਕਰਨ ਚ ਕੀ ਫਰਕ ਹੈ ਮਾਲਾ ਬਣ ਕੇ ਜਿਹੜੇ ਨਾਮ ਜਪਦੇ ਨੇ ਉਚਾਰਨ ਕਰਦੇ ਨੇ ਜਪਦੇ ਹੀ ਨਹੀਂ ਹੁਣ ਉਹਨੂੰ ਜਪਣਾ ਮੰਨਿਆ ਹੀ ਨਹੀਂ ਹੋਇਆ ਜਪਣ ਦਾ ਅਰਥ ਗੁਰਬਾਣੀ ਚ ਸਮਝਣਾ ਜਪ ਰਿਹਾ ਮਾਲਾ ਫੜ ਕੇ ਕਬੀਰ ਉਹੀ ਤਾਂ ਗੱਲ ਦੱਸ ਰਿਹਾ